सतनाम श्री वाहे गुरु साहेब जी सोरठ महल्ला पंजवा सतगुर पूरे भाणा ता जपया नाम रमाना गोबिंद कृपा धारी प्रभ राखी पैज हमारी सतगुर पूरे भाणा ता जपया नाम अरमाना गोबिंद कृपा धारी प्रभ राखी पैज हमारी हर के चरण सदा सुखदाई जो इच्छा है सोई फल पावे बिरती आस न जाई हर के चरण सदा सुखदाई जो इच्छा है सोई फल पावे बिरती आस न जाई
साहिब जी विखे सचखंड श्री हरिमंदर साहिब जी तो अमृत वेले प्राप्त हुए श्री मुख वाक साहिब जी दी कथा विचार करन सुनन वास्ते एकत्र हुए मीडिया दे साधन राही आपो अपने घर अंदर जुड़ मिल बैठे गुरु प्यारी साध संगत जी गुरफते प्रवान करना वाहे गुरु जी का खालसा वाहे गुरु जी की फतेह। श्रोमणी गुरुद्वारा प्रबंधक कमेटी वालों अज भगत सैन जी का जन्म दिहाड़ा इस ही अस्थान ते मनाया जा रहा है। परसों दे रोज तो श्री अखंड पाठ साहिब प्रारंभ होए हन जिन्हां दे भोग 10 बजे पैणे हन। उपरंत भगत जी दे जन्म दिहाड़े दे संबंध अंदर गुरमत समागम करवाए जाने हन। विद्वाना ने भगत दे जो अखरी अर्थ कीते हन बहुतात विच भगती करन वाला परमेश्वर दी बंदगी करन वाला परमेश्वर दा नाम जपन वाला कीते हन जी। उंज बड़े अर्थ विद्वाना ने आपो अपनी विद्वता अनुसार आपो अपनी भावना अनुसार कीते हन। पर साडे कोल जो खजाना सानू साडे गुरु साहिबान जी ने बख्शिश कीता है धन श्री गुरु ग्रंथ साहिब सच्चे पातशाह महाराज जी दे विच हरेक शब्द की परिभाषा मिल जाती है। गुरु की परिभाषा गुरु कौन हुंदा उस दी व्याख्या संत की परिभाषा संत कौन हुंदा उस दी परिभाषा परमेश्वर परमेश्वर की परिभाषा ਹਰੇਕ ਸ਼ਬਦ ਦੀ ਪਰਿਭਾਸ਼ਾ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚੋਂ ਮਿਲੇਗੀ। ਭਗਤ ਦੀ ਪਰਿਭਾਸ਼ਾ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚੋਂ ਪੜ੍ਹੀਏ ਬੇਅੰਤ ਥਾਵਾਂ ਤੇ ਮਿਲਦੀ ਹੈ। ਭਗਤ ਦੀ ਪਰਿਭਾਸ਼ਾ ਦਾ ਸਤਿਗੁਰਾਂ ਵਰਣਨ ਕੀਤਾ, ਸੇ ਭਗਤ ਸਤਿਗੁਰ ਮਨ ਪਾਏ ਅਨਦਿਨ ਨਾਮ ਕਰਤੇ ਲਿਵਲਾਏ। ਕਿ ਭਗਤ ਉਹ ਹੈ ਗੁਰਬਾਣੀ ਅਨੁਸਾਰ ਜੋ ਸਤਿਗੁਰ ਦੇ ਮਨ ਨੂੰ ਭਾ ਗਏ ਤੇ ਉਹ ਕੰਮ ਕੀ ਕਰਦੇ ਰਹੇ ਅਨਦਿਨ ਦਿਨ ਰਾਤ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾ ਕੇ ਰੱਖਦੇ ਰਹੇ। ਹੱਥਾਂ ਨਾਲ ਉਹ ਸੰਸਾਰੀ ਕਾਰ ਵਿਹਾਰ ਭਗਤ ਸਾਹਿਬਾਨ ਜੀ ਕਰਦੇ ਰਹੇ ਪਰ ਆਪਣਾ ਚਿੱਤ ਆਪਣੀ ਸੁਰਤ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੋੜ ਕੇ ਰੱਖਦੇ ਰਹੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਗਤ ਸੈਣ ਜੀ ਦੀ ਵਡਿਆਈ ਕਰਦੇ ਹੋਇਆਂ ਫਰਮਾਨ ਕੀਤਾ ਗੁਰਬਾਣੀ ਅੰਦਰ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਕਿ ਉਹਨਾਂ ਦੇ ਹਿਰਦੇ ਦੇ ਵਿੱਚ ਜਦੋਂ ਪਾਰ ਬ੍ਰਹਮ ਪਰਮੇਸ਼ਰ ਵਸ ਗਿਆ ਨਾ ਤੇ ਉਹਨਾਂ ਦੀ ਗਿਣਤੀ ਵੀ ਫਿਰ ਭਗਤਾਂ ਵਿੱਚ ਹੋ ਗਈ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਨਹੋਰੇ ਸੰਤਹੋ ਹਰ ਜੀਉ ਤੇ ਸਭੈ ਸਰੈ। ਭਗਤ ਜੀ ਦੀ ਜਨਮ ਤਰੀਕ ਇੱਕ ਮਤ ਵਿਦਵਾਨਾਂ ਨੇ ਜ਼ਿਕਰ ਨਹੀਂ ਕੀਤਾ, ਕੁਝ ਕੁ ਵਿਦਵਾਨਾਂ ਨੇ 1390 ਸਨ ਈਸਵੀ ਦਾ ਉਹਨਾਂ ਦਾ ਜਨਮ ਤੇ 1440 ਦੇ ਵਿੱਚ ਉਹਨਾਂ ਦੇ ਅਕਾਲ ਚਲਾਣੇ ਦਾ ਜ਼ਿਕਰ ਕੀਤਾ ਤੇ ਭਗਤ ਜੀ ਦਾ ਇੱਕ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕੀਤਾ। ਰਾਗ ਧਨਾਸਰੀ ਦੇ ਅੰਦਰ ਉਹ ਸ਼ਬਦ ਹੈ, ਸਿਰਲੇਖ ਸੱਚੇ ਪਾਤਸ਼ਾਹ ਜੀ ਨੇ ਇੰਜ ਲਿਖਿਆ, ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨ ਜਾਓ ਕਮਲਾਪਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ, ਉਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ, ਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ, ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਭਣੈ ਭਜ ਪਰਮਾਨੰਦੇ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ 15 ਭਗਤਾਂ ਦੀ ਬਾਣੀ ਦਰਜ ਕੀਤੀ ਹੈ। ਉਹਨਾਂ 15 ਭਗਤਾਂ ਦੇ ਵਿੱਚੋਂ ਇੱਕ ਭਗਤ ਭਗਤ ਸੈਣ ਜੀ ਹੋਏ ਹਨ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਪਿਆਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਭਗਤ ਜੀ ਦੇ ਜਨਮ ਦਿਹਾੜੇ ਦੀ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ। ਆਓ ਜੋ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਪਾਵਨ ਸ੍ਰੀ ਮੁਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ ਉਸ ਦੇ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਮਾਈ ਭਾਈ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਪੰਜਵਾਂ
ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਹਿਬ ਰਾਗ ਸੋਰਠ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਸਤਿਗੁਰ ਪੂਰੇ ਭਾਣਾ
ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਪੂਰੇ ਸਤਿਗੁਰਾਂ ਨੂੰ ਪਾ ਗਿਆ ਅਥਵਾ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦਾ ਭਾਣਾ ਮੰਨ ਲਿਆ। ਭਾਣਾ ਸ਼ਬਦ ਜੋ ਅਸੀਂ ਸਮਝਦੇ ਹਾਂ ਉਹ ਉਸ ਦੀ ਡੈਫੀਨੇਸ਼ਨ ਪਰਿਭਾਸ਼ਾ ਨਹੀਂ ਹੈ। ਅਸੀਂ ਕੇਵਲ ਭਾਣਾ ਸ਼ਬਦ ਜਦੋਂ ਕੋਈ ਸਾਡੇ ਪਰਿਵਾਰ ਦੇ ਵਿੱਚੋਂ ਜੀ ਚੜ੍ਹਾਈ ਕਰਦਾ ਬਹੁਤਾਤ ਦੇ ਵਿੱਚ ਉਦੋਂ ਹੀ ਭਾਣਾ ਸ਼ਬਦ ਵਰਤਦੇ ਹਾਂ। ਪਰ ਭਾਣਾ ਹਰੇਕ ਬਖਸ਼ਿਸ਼ ਰਹਿਮਤ ਹੈ ਸਤਿਗੁਰੂ ਦੀ। ਖੁਸ਼ੀ ਦਾ ਸਮਾਂ ਵੀ ਆਗਿਆ ਵਿੱਚ ਰਹਿਣਾ, ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ, ਇਹ ਸਭ ਭਾਣੇ ਦੀ ਵਿਆਖਿਆ ਹੀ ਹੈ। ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਪਹਿਲਾਂ ਤੇ ਸਵਾਲ ਪਾਇਆ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਕਿ ਸਚਿਆਰ ਕਿਵੇਂ ਬਣ ਸਕੀਦਾ। ਸਚਿਆਰ ਕੇ ਭਾਵ ਅੰਦਰ ਸੱਚ ਹੀ ਸੱਚ ਹੋਵੇ, ਕੋਈ ਵਿਸ਼ੇ ਵਾਸ਼ਨਾ ਦਾ ਫੁਰਨਾ ਮਾਤਰ ਵੀ ਕੋਈ ਮੈਲ ਨਾ ਰਹਿ ਜਾਵੇ, ਬਿਲਕੁਲ ਅੰਦਰ ਸੱਚ ਸਮਾ ਜਾਵੇ, ਹੋਰ ਕੋਈ ਗੁੰਜਾਇਸ਼ ਨਾ ਹੋਵੇ, ਕੋਈ ਕਾਮ, ਕੋਈ ਕ੍ਰੋਧ, ਲੋਭ, ਮੋਹ, ਹੰਕਾਰ ਦਾ ਕਿਣਕਾ ਮਾਤਰ ਵੀ ਫੁਰਨਾ ਨਾ ਹੋਵੇ। ਤੇ ਜਦੋਂ ਕੋਈ ਕਿਣਕਾ ਮਾਤਰ ਵੀ ਫੁਰਨਾ ਕਿਸੇ ਵਿਸ਼ੇ ਵਿਕਾਰ ਦਾ ਨਹੀਂ ਰਹਿੰਦਾ, ਫਿਰ ਹਿਰਦਾ ਭਰ ਜਾਂਦਾ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਨਾਮ ਦੇ ਨਾਲ, ਪਰਮੇਸ਼ਰ ਅੰਦਰ ਸਾਕਸ਼ਾਤ ਪ੍ਰਗਟ ਹੋ ਜਾਂਦਾ। ਪਰ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਪਰ ਇਹ ਕੂੜ ਦੀ ਜਿਹੜੀ ਕੰਧ ਬਣੀ ਹੋਈ ਹੈ, ਪਾੜ ਬਣਿਆ ਹੋਇਆ, ਟੁੱਟੈ ਕਿਵੇਂ? ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਫਰਮਾਇਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਇਹ ਪਾਣਾ ਕਿ ਜਿਹੜਾ ਮਨੁੱਖ ਉਸ ਦੇ ਹੁਕਮ ਵਿੱਚ, ਉਸ ਦੀ ਆਗਿਆ ਵਿੱਚ, ਉਸ ਦੀ ਰਜਾ ਵਿੱਚ ਚੱਲਦਾ ਨਾ ਜੀ, ਸਚਿਆਰ ਉਹ ਬਣੇਗਾ। ਸੱਚੇ ਪਾਤਸ਼ਾਹ ਜੀ ਨੇ ਬੜੀ ਵਿਆਖਿਆ ਕੀਤੀ ਹੈ ਇਸ ਹੁਕਮ ਦੀ, ਭਾਣੇ ਦੀ, ਰਜਾ ਦੀ। ਕਿਉਂਕਿ ਅਸੀਂ ਜਿਹੜੇ ਦੁਨਿਆਵੀ ਜੀਵ ਹਾਂ ਨਾ ਜੀ, ਜਦੋਂ ਤੇ ਸਾਨੂੰ ਕੋਈ ਦੁੱਖ ਆਉਂਦਾ, ਕਿਉਂਕਿ ਅਸੀਂ ਸਨੇਹ ਲਾ ਬੈਠਦੇ ਹਾਂ, ਪ੍ਰੇਮ ਲਾ ਬੈਠਦੇ ਹਾਂ ਦੁਨਿਆਵੀ ਦਾਤਾਂ ਦੇ ਨਾਲ, ਰਿਸ਼ਤਿਆਂ ਦੇ ਨਾਲ, ਜਦੋਂ ਫਿਰ ਕੋਈ ਘਟਦਾ ਇੱਕ ਅੱਧਾ ਰਿਸ਼ਤਾ, ਕੋਈ ਪਦਾਰਥ ਘਟਦਾ ਨਾ, ਕਿਉਂਕਿ ਅਸੀਂ ਨੇਹ ਲਾਇਆ ਹੁੰਦਾ, ਫਿਰ ਦੁੱਖ ਬੜਾ ਆਉਂਦਾ। ਫਿਰ ਦੁੱਖ ਦੇ ਵਿੱਚ ਇੰਨਾ ਝੂਰਨ ਲੱਗ ਪੈਂਦੇ ਆ, ਰੱਬ ਭੁੱਲ ਜਾਂਦਾ, ਯਾਦ ਭੁੱਲ ਜਾਂਦੀ ਹੈ। ਕਿਉਂਕਿ ਸਤਿਗੁਰਾਂ ਨੇ ਕਿਹਾ ਕਿ ਹੁਕਮ ਰਜਾਈ ਚੱਲਣਾ, ਹੁਕਮ ਹੀ ਬੰਦਾ ਕੀ ਹੈ। ਬੜਾ ਡੂੰਘੇ ਭਾਵ ਅਰਥਾਂ ਵਾਲਾ ਇਹ ਸ਼ਬਦ ਆ ਜੀ ਭਾਣਾ। ਅਸਲ ਦੇ ਵਿੱਚ ਸਿੱਖ ਪਰਮੇਸ਼ਰ ਤੱਕ ਤਾਂ ਪਹੁੰਚ ਸਕਦਾ, ਉਸ ਦੇ ਵਿੱਚ ਤਾਂ ਅਭੇਦ ਹੋ ਸਕਦਾ, ਜਦੋਂ ਉਹ ਭਾਣੇ ਤੇ ਖਰਾ ਉਤਰਦਾ। ਸ਼ਬਦ ਵਿੱਚ ਇਹ ਵੀ ਆਇਆ ਕਿ ਭਾਣਾ ਵੀ ਜਦੋਂ ਪਰਮੇਸ਼ਰ ਹੀ ਤ੍ਰਿਠਦਾ ਉਦੋਂ ਹੀ ਮੰਨ ਸਕਦਾ। ਤੇਰਾ ਭਾਣਾ ਤੂੰ ਹੈ ਮਨਾਏ ਹੈ ਜਿਸ ਨੂੰ ਹੋਏ ਦਇਆਲਾ। ਪਰ ਜਦੋਂ ਦੁੱਖ ਆਉਂਦਾ, ਨੇਹ ਲਾਇਆ ਹੁੰਦਾ ਨਾ ਜੀ, ਨੇਹ ਨੂੰ ਮੋਹ ਨੂੰ ਸੱਟ ਵੱਜਦੀ ਹੈ, ਇੰਨਾ ਝੂਰਦੇ ਆ, ਯਾਦ ਭੁੱਲ ਜਾਂਦੀ ਉਹਦੀ, ਯਾਦ ਭੁੱਲ ਗਈ, ਲਿਵ ਟੁੱਟ ਗਈ, ਤੇ ਜਦੋਂ ਜਦੋਂ ਲਿਵ ਟੁੱਟ ਗਈ ਯਾਦ ਭੁੱਲ ਗਈ ਫਿਰ ਹੋਰ ਅੰਤਰ ਤੇ ਸਮਾਈ ਹੋਣੀ ਲੱਗ ਪੈਣੀ ਫਿਰ ਕੋਈ ਨਾ ਕੋਈ ਵਿਸ਼ੇ ਵਿਕਾਰ ਫੇਰ ਹਾਵੀ ਹੋਵੇਗਾ। ਇਵੇਂ ਹੀ ਜਦੋਂ ਸੁੱਖ ਆਉਂਦਾ ਕੋਈ ਦਾਤ ਮਿਲਦੀ ਹੈ ਕੋਈ ਖੁਸ਼ੀ ਦਾ ਸਬੱਬ ਬਣਦਾ ਇੰਨਾ ਉਛਲਦੇ ਹਾਂ ਆਪਾਂ ਤਾਂ ਯਾਦ ਭੁੱਲ ਜਾਂਦੀ ਹੈ ਉਹਦੀ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਸੁੱਖ ਦੇ ਵਿੱਚ ਇੰਨਾ ਖੀਵਾ ਨਾ ਹੋਈ ਕਿਉਂਕਿ ਉਦੋਂ ਵੀ ਨੇਹ ਲਾ ਕੇ ਮੰਨਦੇ ਹਾਂ ਉਹਨੂੰ ਖੁਸ਼ੀ ਨੂੰ ਦਿਲੋਂ ਮੰਨਦੇ ਹਾਂ ਫਿਰ ਇੰਨੇ ਖੀਵੇ ਹੁੰਦੇ ਹਾਂ ਇੰਨੇ ਉਸ ਖੁਸ਼ੀ ਨੂੰ ਮਨਾਉਣ ਦੇ ਵਿੱਚ ਰੁੱਝ ਜਾਂਦੇ ਹਾਂ ਤਾਂ ਵੀ ਰੱਬ ਭੁੱਲ ਜਾਂਦਾ। ਦੁੱਖ ਦੇ ਵਿੱਚ ਫਿਰ ਇੰਨਾ ਝੂਰਦੇ ਹਾਂ ਤਾਂ ਵੀ ਰੱਬ ਭੁੱਲ ਜਾਂਦਾ। ਪਰ ਸਤਿਗੁਰਾਂ ਨੇ ਫਰਮਾਇਆ ਹੁਕਮੇ ਦੁੱਖ ਸੁੱਖ ਸਮ ਕਰ ਸਹਿ। ਇਹਨਾਂ ਦੇ ਵਿੱਚ ਰਹਿਣਾ ਜੀ ਦੁੱਖ ਤੇ ਸੁੱਖ ਵਿੱਚ। ਸਤਿਗੁਰਾਂ ਤੇ ਇਹ ਵੀ ਜ਼ਿਕਰ ਕੀਤਾ ਕਿ ਸਾਰੀ ਉਮਰ ਨਾ ਤੇ ਲਗਾਤਾਰ ਤੈਨੂੰ ਦੁੱਖ ਬਣਿਆ ਰਹਿਣਾ ਨਾ ਸਾਰੀ ਉਮਰ ਲਗਾਤਾਰ ਤੈਨੂੰ ਸੁੱਖ ਬਣਿਆ ਰਹਿਣਾ। ਇਹ ਪਰਮੇਸ਼ਰ ਦਾ ਭਾਣਾ ਇਹ ਉਹਦੀ ਰਜਾ ਇਹ ਉਹਦੀ ਆਗਿਆ। ਉਹ ਬਦਲ ਬਦਲ ਕੇ ਵੇਖਦਾ ਵੀ ਇਹ ਟਿਕਦਾ ਕਦੀ ਦੁੱਖ ਦੇ ਰੂਪ ਵਿੱਚ ਆਉਂਦਾ ਉਹਦਾ ਭਾਣਾ ਉਹਦਾ ਹੁਕਮ ਕਦੀ ਸੁੱਖ ਦੇ ਰੂਪ ਵਿੱਚ। ਇਹ ਬਦਲਾਅ ਤਾਂ ਆਉਂਦਾ ਵੀ ਸਮ ਕਰਨਾ ਹੁੰਦਾ ਆਪਣੀ ਬਿਰਤੀ ਨੂੰ ਟਕਾ ਨੂੰ ਸਮ ਕਰਕੇ ਰੱਖਣਾ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਕੱਪੜੇ ਕਿਹਾ ਕਿ ਜੇ ਕੱਪੜੇ ਤੋਂ ਸਵੇਰੇ ਪਾਏ ਆ ਸ਼ਾਮ ਤੱਕ ਇਹ ਮਲੀਨ ਹੋ ਜਾਂਦੇ ਆ ਫੇਰ ਪਾਉਣੇ ਪੈਂਦੇ ਸਵੇਰੇ ਫੇਰ ਪਾਉਣੇ ਪੈਂਦੇ। ਸਾਰੀ ਉਮਰ ਇਹ ਕੱਪੜੇ ਬਦਲਦੇ ਰਹਿਣੇ ਤੈਨੂੰ ਕਦੀ ਦੁੱਖ ਦਾ ਕੱਪੜਾ ਪਾਉਣਾ ਪਰ ਇਹਨੇ ਵੀ ਜੀਰਣ ਹੋ ਜਾਣਾ ਫਿਰ ਸੁੱਖ ਦਾ ਮਿਲਣਾ ਪਰ ਸੁੱਖ ਦੇ ਨੇ ਵੀ ਜੀਰਣ ਹੋ ਜਾਣਾ ਤੈਨੂੰ ਫਿਰ ਦੁੱਖ ਦਾ ਮਿਲਣਾ। ਦੁੱਖ ਸੁੱਖ ਦਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਅਸਲ ਦੇ ਵਿੱਚ ਲਿਵ ਉਦੋਂ ਟੁੱਟਦੀ ਹੈ ਯਾਦ ਉਦੋਂ ਟੁੱਟਦੀ ਹੈ ਜਦੋਂ ਇੱਕ ਦੇ ਨਾਲ ਨੀਂਹ ਲਾ ਬੈਠਦੇ ਆ। ਦੁੱਖ ਆਇਆ ਤਾਂ ਯਾਦ ਟੁੱਟ ਗਈ ਸੁੱਖ ਆਇਆ ਤਾਂ ਯਾਦ ਟੁੱਟ ਗਈ। ਅਸਲ ਦੇ ਵਿੱਚ ਇੱਕ ਸਵੱਟੀਆਂ ਜ਼ਿੰਦਗੀ ਦੇ ਵਿੱਚ ਇੱਕ ਧਰਮੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਕਸਵੱਟੀਆਂ ਨੂੰ ਸਹਾਰ ਕੇ ਹੀ ਇਹ ਬਾਰਾਂ ਵੰਨੀ ਸੋਨੇ ਵਾਂਗ ਬਣਦਾ। ਸੋਨੇ ਦੀ ਉਦਾਹਰਣ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ ਜਿਉਂ ਕਣਕੋ ਕੁਠਾਰੀ ਚੜ੍ਹਿਓ ਕਬਰੋ ਹੋਤ ਫਿਰੋ। ਸੋਨਾ ਕੁਠਾਲੀ ਵਿੱਚ ਪਾ ਕੇ ਥੱਲੇ ਜਦੋਂ ਅੱਗ ਬਾਲਦੇ ਆ ਸੁਨਿਆਰ ਵੀਰ ਉਹ ਕਹਿੰਦੇ ਕੁਠਾਲੀ ਦੇ ਵਿੱਚ ਭੱਜਿਆ ਫਿਰਦਾ ਤਾ ਦੇ ਨਾਲ ਪਰ ਜਦੋਂ ਸਾਰੀ ਖੋਟ ਸੜ ਜਾਂਦੀ ਹੈ ਨਾ ਜੀ ਜਿੰਨੀ ਮਰਜ਼ੀ ਥੱਲੇ ਅੱਗ ਹੋਵੇ ਫਿਰ ਸੋਨਾ ਕੁਠਾਲੀ ਦੇ ਵਿੱਚ ਭੱਜਦਾ ਨਹੀਂ ਟਿਕ ਜਾਂਦਾ। ਅਸਲ ਦੇ ਵਿੱਚ ਉਹ ਸੋਨੇ ਨੂੰ ਕੌਣ ਭਜਾਈ ਫਿਰਦਾ ਸੀ ਖੋਟ ਜਦੋਂ ਤਾ ਲੱਗਦਾ ਥੱਲਿਓਂ ਖੋਟ ਉਹਨੂੰ ਭਜਾਈ ਫਿਰਦੀ ਆ ਵੀ ਮੈਂ ਸੜਨਾ ਜਾਵਾਂ ਕਦੀ ਕਿਸੇ ਕਿਨਾਰੇ ਵੱਲ ਨੂੰ ਦੌੜਦੀ ਹੈ ਕਦੀ ਕਿਸੇ ਕਿਨਾਰੇ ਵੱਲ ਨੂੰ ਦੌੜਦੀ ਹੈ। ਸਤਿਗੁਰ ਪੂਰੇ ਪਾਣਾ ਇਵੇਂ ਹੀ ਆਪਾਂ ਜੀ ਸੁੱਖ ਮਿਲਿਆ ਕੋਈ ਦਾਤ ਮਿਲੀ ਹੈ ਕੋਈ ਪਦਵੀ ਮਿਲੀ ਹੈ ਉਹਨੂੰ ਬਚਾਉਣ ਵਾਸਤੇ ਦੌੜਦੇ ਰਹਿੰਦੇ ਹਾਂ ਭੁੱਲ ਜਾਂਦੇ ਹਾਂ ਜਿਹਨੇ ਦਿੱਤੀ ਹੈ ਜਿੰਨਾ ਚਿਰ ਉਹਨੇ ਦੇ ਕੇ ਰੱਖਣੀ ਹੈ ਉਹਨਾਂ ਚਿਰ ਹੀ ਰਹਿਣੀ ਹੈ। ਕੋਈ ਧੀ ਪੁੱਤ ਦੀ ਦਾਤ ਮਿਲੀ ਹੈ ਉਹਨਾਂ ਚਿਰ ਹੀ ਰਹਿਣੀ ਹੈ ਜਿੰਨਾ ਚਿਰ ਉਹਨੇ ਰੱਖਣੀ ਹੈ ਕਿਉਂਕਿ ਦਿੱਤੀ ਉਹਨੇ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਉਹਦੇ ਭਾਣੇ ਵਿੱਚ ਰਹਿਣਾ। ਕੋਈ ਪਦਾਰਥ ਉਹਨੇ ਦਿੱਤਾ ਆਇਆ ਵੀ ਉਹਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਜਾਣਾ ਵੀ ਉਹਦੇ ਭਾਣੇ ਵਿੱਚ ਪਰ ਅਸੀਂ ਉਸ ਸੋਨੇ ਦੀ ਖੋਟ ਬਚਾਉਣ ਵਾਂਗੂ ਭੱਜੇ ਫਿਰਦੇ ਹਾਂ ਉਹਨਾਂ ਨੂੰ ਬਚਾਉਣ ਵਾਸਤੇ। ਇਹੋ ਹੀ ਨਾ ਸਮਝੀ ਹੈ ਸਾਡੀ ਸਤਿਗੁਰਾਂ ਨੇ ਇਹਦਾ ਜ਼ਿਕਰ ਕੀਤਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਤੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਹੀ ਸਤਿਗੁਰਾਂ ਜ਼ਿਕਰ ਕੀਤਾ ਵਾ ਕਿ ਕੀਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇਦਾਤ ਤੇਰੀ ਦਾ ਤਾਰ। ਸੁੱਖ ਨੂੰ ਅਸੀਂ ਦਾਤ ਮੰਨ ਕੇ ਪ੍ਰਵਾਨ ਕਰ ਲੈਂਦੇ ਹਾਂ, ਉਹਦੀ ਰਜ਼ਾ, ਉਹਦੀ ਰਹਿਮਤ, ਉਹਦਾ ਹੁਕਮ, ਉਹਦਾ ਪਾਣਾ, ਇੰਜ ਕਹਿ ਕੇ ਸਵੀਕਾਰ ਕਰ ਲੈਂਦੇ ਹਾਂ। ਪਰ ਜਦੋਂ ਦੁੱਖ ਆਉਂਦਾ ਉਦੋਂ ਅਸੀਂ ਸਵੀਕਾਰ ਕਰਨ ਤੋਂ ਮੁਨਕਰ ਹੋ ਜਾਂਦੇ ਹਾਂ। ਪਰ ਸਤਿਗੁਰੂ ਕਹਿੰਦੇ ਤੈਨੂੰ ਇਹ ਦੋਵੇਂ ਸਵੀਕਾਰ ਕਰਨੇ ਪੈਣੇ, ਤੇਰੀ ਬਿਰਤੀ ਟਿਕਣੀ ਨਹੀਂ ਉਦੋਂ ਤੱਕ ਜਦੋਂ ਤੱਕ ਤੂੰ ਦੋਵਾਂ ਨੂੰ ਬਰਾਬਰ ਸਵੀਕਾਰ ਨਹੀਂ ਕਰਦਾ। ਤਾਂ ਸਤਿਗੁਰੂ ਸਮਝਾਇਆ ਕਿ ਜਦੋਂ ਤੱਕ ਤੂੰ ਦੁੱਖ ਨੂੰ ਭੁੱਖ ਨੂੰ ਵੀ ਦਾਤ ਨਹੀਂ ਨਾ ਸਮਝਦਾ, ਕਿਉਂਕਿ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਵਿੱਚ ਆਇਆ। ਡਾਕਟਰ ਕੋਲ ਜਾਂਦੇ ਹਾਂ ਨਾ ਗੁਰਮੁਖੋਂ ਆਪਾਂ, ਉਹਦੇ ਕੋਲ ਬੜੀਆਂ ਦਵਾਈਆਂ ਹੁੰਦੀਆਂ, ਬੜੀ ਮਿੱਠੀ ਤੋਂ ਮਿੱਠੀ ਤੇ ਬੜੀ ਕੌੜੀ ਤੋਂ ਕੌੜੀ ਦਵਾਈ ਹੁੰਦੀ ਹੈ। ਹੁਣ ਡਾਕਟਰ ਦਾ ਵੈਰ ਕਿਸੇ ਨਾਲ ਨਹੀਂ ਹੁੰਦਾ, ਉਹ ਬਿਮਾਰੀ ਦੇ ਲਿਹਾਜ਼ ਦੇ ਨਾਲ ਕਈਆਂ ਨੂੰ ਤਾਂ ਮਿੱਠੀ ਦਵਾਈ ਦੇ ਦਿੰਦਾ, ਮਿੱਠੀ ਤੋਂ ਮਿੱਠੀ, ਕਈਆਂ ਨੂੰ ਕੌੜੀ ਤੋਂ ਕੌੜੀ। ਉਹ ਢੱਕਣ ਹੀ ਖੋਲੀਏ ਨਾ ਸ਼ੀਸ਼ੀ ਦਾ ਤੇ ਬੜੀ ਸਮੈਲ ਚੜ੍ਹਦੀ ਹੈ, ਪਰ ਉਹ ਦਿੰਦਾ। ਕਿਉਂ? ਉਹ ਦੁੱਖ ਵੇਖ ਲੈਂਦਾ, ਬਿਮਾਰੀ ਵੇਖ ਲੈਂਦਾ ਕਿ ਇਹਦੀ ਬਿਮਾਰੀ ਇਸ ਕੌੜੀ ਦਵਾਈ ਤੋਂ ਬਿਨਾਂ ਦੂਰ ਨਹੀਂ ਆਉਣੀ। ਇਹਦੇ ਮੇਰਾ ਵੈਦ ਗੁਰੂ ਗੋਬਿੰਦ ਦਾ ਜਦੋਂ ਆਉਣੇ ਆ ਨਾ ਉਹਦੀ ਸ਼ਰਨ ਦੇ ਵਿੱਚ, ਤੇ ਉਹ ਵੇਖਦਾ, ਬਿਮਾਰੀ ਵੇਖ ਲੈਂਦਾ, ਕਿਉਂਕਿ ਉਹ ਅੰਤਰਜਾਮੀ, ਉਹ ਵੇਖ ਲੈਂਦਾ ਕਿੱਥੋਂ ਕੁ ਤੱਕ ਖਚਤ ਹੋਇਆ, ਕਿੱਥੋਂ ਕੁ ਤੱਕ ਖੁੱਭਿਆ। ਫਿਰ ਕਈ ਵਾਰਾਂ ਨਾ ਜੀ ਉਹ ਤਰਸ ਦੇ ਘਰ ਵਿੱਚ ਆ ਕਰਕੇ ਸਾਡਾ ਦੁੱਖ ਦੂਰ ਕਰਨ ਵਾਸਤੇ ਦਵਾਈ ਕੌੜੀ ਦਿੰਦਾ, ਪਾਣਾ। ਪਰ ਸੱਚ ਇਹ ਹੈ ਅਸੀਂ ਉਸ ਕੌੜੀ ਦਵਾਈ ਨੂੰ ਸਵੀਕਾਰ ਨਹੀਂ ਕਰਦੇ, ਸਵੀਕਾਰ ਨਹੀਂ ਕਰਦੇ ਤੇ ਫਿਰ ਤੰਦਰੁਸਤ ਨਹੀਂ ਹੋਣਾ, ਧਰਮੀ ਨਹੀਂ ਬਣਿਆ ਜਾਂਦਾ। ਬਹੁਤਾਤ ਵਿੱਚ ਇਹ ਨਹੀਂ ਵੀ ਤੁਸੀਂ ਹੋ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਗੁਰਮੁਖੋ ਔਖਾ ਬੜਾ ਜੀ। ਜਿੰਨਾ ਕਹਿਣਾ ਸੌਖਾ ਨਾ ਮੰਨਣਾ ਬੜਾ ਔਖਾ। ਪੁਰਾਣੇ ਬਜ਼ੁਰਗ ਆਪਣੇ ਇਸ ਏਰੀਏ ਦੇ ਕਹਿੰਦੇ ਆ ਵੀ ਦੂਸਰੇ ਦੇ ਘਰ ਨੂੰ ਲੱਗੀ ਹੋਵੇ ਤੇ ਉਹ ਬਸੰਤਰ ਜਾਪਦੀ ਹੈ, ਜਦੋਂ ਆਪਣੇ ਘਰ ਨੂੰ ਲੱਗੀ ਹੋਵੇ ਫਿਰ ਅੱਗ ਜਾਪਦੀ ਹੈ। ਇਵੇਂ ਹੀ ਹੈ ਜੀ, ਦੂਸਰੇ ਨੂੰ ਕਹਿਣਾ ਬੜਾ ਸੌਖਾ, ਤੂੰ ਭਾਣੇ ਵਿੱਚ ਰਹਿ, ਤੂੰ ਹੁਕਮ ਵਿੱਚ ਰਹਿ, ਤੂੰ ਆਗਿਆ ਵਿੱਚ ਰਹਿ। ਜਦੋਂ ਆਪ ਮੰਨਣਾ ਪੈਂਦਾ ਨਾ ਜੀ, ਉਦੋਂ ਬੜਾ ਕਠਿਨ ਹੈ, ਕਿਉਂਕਿ ਸਮਾਂ ਸੀਮਤ ਹੈ। ਇੱਕ ਸਿੱਖ ਸੀ ਲਾਹੌਰ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਰਹਿਣ ਵਾਲਾ ਜੀ, ਕਿਉਂਕਿ ਸੁਰਤੀ ਬਿਰਤੀ ਦਾ ਪਤਾ ਉਦੋਂ ਲੱਗਦਾ ਜਦੋਂ ਪਰਮੇਸ਼ਰ ਫਿਰ ਪਰਚਾ ਪਾਉਂਦਾ, ਦਵਾਈ ਦਿੰਦਾ ਕੌੜੀ, ਵੀ ਵੇਖ ਜਿਹੜਾ ਦੁੱਖ ਦੂਰ ਤਾਂ ਹੋਣਾ ਪਰ ਕੌੜੀ ਦਵਾਈ ਫਿਰ ਖਾਣ ਤੋਂ ਮੁਨਕਰ ਹੋ ਜਾਈਦਾ। ਜਦੋਂ ਨਗਰ ਦੇ ਵਿੱਚ ਕਿਸੇ ਨੇ ਚੜ੍ਹਾਈ ਕਰਨਾ ਜੀ, ਉਹਨੇ ਨਾ ਜੀ ਇੱਕ ਚੋਲਾ, ਕੁਝ ਘੁੰਗਰੂ, ਇੱਕ ਲਿਬਾਸ ਰੱਖਿਆ ਹੁੰਦਾ ਸੀ, ਉਹ ਪਾ ਕਰਕੇ ਤੇ ਅਰਥੀ ਦੇ ਅੱਗੇ ਇੰਨਾ ਹੀ ਕਹਿਣਾ, ਦੁਨੀਆਂ ਫਾਨੀ ਦੁਨੀਆਂ ਫਾਨੀ, ਉਹਨੇ ਨੱਚਦੇ ਜਾਣਾ ਜੀ ਥੋੜਾ ਥੋੜਾ, ਕਿਉਂਕਿ ਉਹ ਸਹਿ ਤੇ ਸੱਚਾਈ ਸੀ ਵੀ ਇਹ ਦੁਨੀਆਂ ਤੇ ਰਹਿਣਾ ਕਿਸੇ ਨੇ ਨਹੀਂ। ਪਰ ਉਹਦਾ ਆਪਣਾ ਇੱਕ ਇਕਲੌਤਾ ਬੇਟਾ ਚੜ੍ਹਾਈ ਕਰ ਗਿਆ ਜੀ, ਜਦੋਂ ਉਹਦੀ ਅਰਥੀ ਉਹਦੇ ਸਰੀਰ ਨੂੰ ਇਸ਼ਨਾਨ ਕਰਾਇਆ, ਉਹਨੇ ਉਹੋ ਵਸਤਰ ਪਹਿਣ ਲਏ, ਸਾਰਾ ਲਿਬਾਸ ਪਹਿਣ ਲਿਆ। ਅਰਥੀ ਦੇ ਹੋ ਕੇ ਅੱਗੇ ਜਦੋਂ ਨੱਚਣ ਲੱਗਾ ਤੇ ਲੱਤਾਂ ਦੇ ਵਿੱਚ ਸੱਤਿਆ ਨਹੀਂ ਸੀ ਰਹੀ। ਕਿਸੇ ਨੇ ਕਿਹਾ ਸੀ ਮੂੰਹ ਫਟਨੇ ਵੀ ਅੱਜ ਵੀ ਦੁਨੀਆਂ ਹੀ ਫਾਨੀ ਆ। ਉਹਨੇ ਕਿਹਾ ਠੀਕ ਹੈ ਦੁਨੀਆਂ ਫਾਨੀ ਆ, ਇਹ ਮੈਂ ਗੱਲ ਮੰਨਦਾ, ਜੇ ਹੋਰਨਾਂ ਦੇ ਚੜ੍ਹਾਈ ਕਰਦੇ ਰਹੇ ਇਹਨੇ ਵੀ ਚੜ੍ਹਾਈ ਕਰਨਾ ਹੀ ਸੀ, ਪਰ ਇੱਕ ਗੱਲ ਆ, ਅੱਜ ਇਹ ਪਤਾ ਲੱਗਾ ਵੀ ਬਗਾਨੇ ਦੇ ਘਰੋਂ ਜਦੋਂ ਕੋਈ ਤੁਰਦਾ ਤੇ ਆਪਣੇ ਘਰੋਂ ਜਦੋਂ ਕੋਈ ਤੁਰਦਾ ਫਰਕ ਬੜਾ। ਅਸਲ ਦੇ ਵਿੱਚ ਇਹ ਕਸਵੱਟੀ ਹੈ ਜੀ ਭਾਣਾ, ਬਹੁਤ ਵੱਡੀ, ਵਾਰ ਵਾਰ ਹਰ ਮੋੜ ਤੇ ਹਰ ਕਦਮ ਤੇ ਸਿੱਖ ਨੂੰ ਆਉਂਦੀ ਹੈ। ਇਸੇ ਨੇ ਕਿਹਾ ਆਖਣ ਔਖਾ ਸਾਚਾ ਨਾਮ। ਇਹ ਕਸਵੱਟੀ ਭਾਗਾਂ ਵਾਲੇ ਗੁਰੂ ਦੀ ਰਹਿਮਤ ਵਾਲੇ, ਬਖਸ਼ਿਸ਼ ਦੇ ਪਾਤਰ ਬਣਨ ਵਾਲੇ, ਪਰਮੇਸ਼ਰ ਦੇ ਖੁਸ਼ੀ ਲੈਣ ਵਾਲੇ ਉਹੀ ਇਸ ਕਸਵੱਟੀ ਨੂੰ ਝੱਲਦੇ ਨੇ ਤੇ ਬੜੇ ਡੋਲ ਜਾਂਦੇ ਆ ਜੀ। ਬੜੇ ਬੜੇ ਨਿਤਨੇਮੀ, ਬੜੇ ਬੜੇ ਬੰਦਗੀ ਵਾਲੇ, ਬੜੇ ਬੜੇ ਜਪ ਤਪ ਕਰਨ ਵਾਲੇ ਡੋਲ ਜਾਂਦੇ ਆ। ਗੁਰੂ ਮਿਹਰ ਕਰੇ, ਪਰਮੇਸ਼ਰ ਮਿਹਰ ਕਰੇ, ਫਿਰ ਇਸ ਭਾਣੇ ਦੀ ਕਸਵੱਟੀ ਨੂੰ ਝੱਲਿਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਜਦੋਂ ਸਤਿਗੁਰ ਸੱਚੇ ਸਤਿਗੁਰਾਂ ਨੇ ਮਿਹਰ ਕੀਤੀ, ਪੂਰੇ ਸਤਿਗੁਰਾਂ ਨੇ ਮਿਹਰ ਕੀਤੀ, ਜਦੋਂ ਅਸੀਂ ਉਸ ਦੇ ਭਾਣੇ ਦੇ ਵਿੱਚ, ਉਸ ਦੀ ਰਜ਼ਾ ਵਿੱਚ, ਉਸ ਦੇ ਹੁਕਮ ਵਿੱਚ ਚੱਲਣ ਲੱਗ ਪਏ, ਤਾਂ ਜਪਿਆ ਨਾਮ ਰਮਾਣਾ, ਫਿਰ ਇੱਕ ਸੁਰਤਾ ਬਣੀ, ਫਿਰ ਟਿਕਾ ਬਣਿਆ, ਫਿਰ ਤਾਂ ਜਪਿਆ ਨਾਮ ਰਮਾਣਾ। ਉਹ ਪਰਮੇਸ਼ਰ ਜੋ ਰੋਮ ਰੋਮ ਵਿੱਚ, ਕਣ ਕਣ ਵਿੱਚ ਵਸਿਆ ਹੋਇਆ ਨਾ, ਫਿਰ ਉਸ ਦਾ ਨਾਮ ਅਸੀਂ ਲਗਾਤਾਰ ਜਪਣ ਲੱਗ ਪਏ। ਗੋਬਿੰਦ ਕਿਰਪਾ ਧਾਰੀ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਇਹ ਭਾਣੇ ਵਿੱਚ ਰਹਿਣ ਦੀ ਦਾਤ, ਇਹ ਨਾਮ ਜਪਣ ਦੀ ਦਾਤ, ਇਹ ਲਿਵ ਨਹੀਂ ਟੁੱਟ ਰਹੀ, ਇਹ ਸਾਡੀ ਆਪਣੀ ਬਣਾਈ ਨਹੀਂ ਬਣੀ ਹੋਈ, ਇਹ ਗੋਬਿੰਦ ਕਿਰਪਾ ਧਾਰੀ। ਗੋ ਕਹੀਏ ਪ੍ਰਿਥਵੀ ਤੇ ਬਿੰਦ ਕਹੀਏ ਪਾਲਣ ਕਰਨ ਵਾਲਾ, ਗੋ ਕਹੀਏ ਵੇਦ, ਬਿੰਦ ਕਹੀਏ ਜਾਣਨ ਵਾਲਾ, ਜੋ ਵੇਦਾਂ ਦੁਆਰਾ ਜਾਣਿਆ ਜਾਂਦਾ, ਉਹ ਪਰਿਪੂਰਨ ਪਰਮਾਤਮਾ ਨੇ ਹੀ ਇਹ ਕਿਰਪਾ ਕੀਤੀ ਹੈ। ਉਹਦੇ ਭਾਣੇ ਵਿੱਚ ਰਹਿਣ ਲੱਗ ਪਏ ਹਾਂ, ਉਹਦੀ ਰਜ਼ਾ ਵਿੱਚ ਰਹਿਣ ਲੱਗ ਪਏ ਹਾਂ, ਤੇ ਤਾਂ ਜਪਿਆ ਨਾਮ ਰਮਾਣਾ, ਤਾਂ ਨਾਮ ਜਪ ਰਹੇ ਹਾਂ। ਇਹ ਗੋਬਿੰਦ ਕਿਰਪਾ ਧਾਰੀ ਹੈ। ਅਸਲ ਦੇ ਵਿੱਚ ਕਰਮ ਕਰਨੇ ਆ ਸਿੱਖ ਨੇ, ਪਰ ਕਰਮ ਕਰਤ ਹੋਵੇ ਨਿਹ ਕਰਮ। ਕਿਉਂ? ਕਿਉਂਕਿ ਉਹਦੀ ਰਜ਼ਾ, ਉਹਦਾ ਹੁਕਮ ਹੈ, ਉਹਨੇ ਬਖਸ਼ਿਸ਼ ਕੀਤੀ ਤਾਂ ਕਰ ਰਹੇ। ਜਦੋਂ ਆਪਾਂ ਆਪਣੇ ਕੀਤੇ ਕਰਮਾਂ ਤੇ ਮੋਹਰ ਲਾ ਲੈਂਦੇ ਨਾ ਵੀ ਇਹ ਮੈਂ ਕਰ ਰਿਹਾ, ਉਦੋਂ ਕਸਵੱਟੀਆਂ ਖੜੀਆਂ ਹੁੰਦੀਆਂ, ਉਦੋਂ ਦਵਾਈ ਕੌੜੀ ਮਿਲਦੀ ਫਿਰ ਖਾਣ ਨੂੰ ਜੀ। ਜਦੋਂ ਕਰਦਿਆਂ ਕਰਦਿਆਂ ਨਿਤਨੇਮ, ਕਰਦਿਆਂ ਕਰਦਿਆਂ ਸੇਵਾ, ਭਰਦਿਆਂ ਹਾਜ਼ਰੀ, ਕਰਦਿਆਂ ਬਰਤਨਾਂ ਦੀ ਸੇਵਾ, ਜਦੋਂ ਕਦੇ ਮੋਹਰ ਲਾ ਲਈਦੀ ਹੈ ਨਾ, ਜਿਹਨੂੰ ਕਹੀਏ ਵੀ ਡੀਂਗ ਮਾਰ ਲਈਦੀ ਹੈ, ਫਿਰ ਦਵਾਈ ਕੌੜੀ ਬੜੀ ਮਿਲਦੀ ਹੈ, ਫਿਰ ਖਾਣੀ ਬੜੀ ਔਖੀ ਹੈ ਜੀ, ਟੁੱਟਣ ਲੱਗ ਪੈਂਦਾ ਨੇਮ। ਬੜੇ ਬੜੇ ਕਸਵੱਟੀਆਂ ਚੱਲਦੀਆਂ। ਕਿਉਂ? ਹਉਮੈ ਆ ਗਈ ਜੀ ਅੰਦਰ, ਉਹ ਫਿਰ ਹਉਮੈ ਦੂਰ ਨਹੀਂ ਹੋਣੀ ਕੌੜੀ ਦਵਾਈ ਤੋਂ ਬਗੈਰ। ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਪੂਰੇ ਸਤਿਗੁਰਾਂ ਦਾ ਭਾਣਾ ਤਾਂ ਮੰਨਿਆ, ਉਸ ਦਾ ਨਾਮ ਤਾਂ ਜਪਿਆ। ਗੋਬਿੰਦ ਕਿਰਪਾ ਧਾਰੀ, ਜਦੋਂ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ, ਰੱਬ ਰਾਖੀ ਪੈ ਜੁਹਾਰੀ, ਹੇਡ ਬਣ ਗਈ, ਉਹਨੇ ਲੋਕ ਪ੍ਰਲੋਕ ਦੇ ਵਿੱਚ ਪੈਜ ਰੱਖ ਲਈ, ਪਰਦੇ ਢੱਕ ਲਏ। ਸੱਚ ਹੈ ਜੀ, ਸਿੱਖ ਦੇ ਪਰਦੇ ਗੁਰੂ ਟੱਕੇ ਤੇ ਟੱਕੇ ਰਹਿ ਜਾਂਦੇ ਆ, ਆਪਣੇ ਟੱਕਿਆਂ ਆਪਾਂ ਆਪਣੇ ਪਰਦੇ ਢੱਕ ਨਹੀਂ ਸਕਦੇ ਜੀ। ਬੜੇ ਗੁਨਾਹ, ਬੜੇ ਐਬ ਬਾਹਰੋਂ ਦਿਖਾਈ ਦਿੰਦੇ ਆ, ਜਿਹੜੇ ਅੰਦਰ ਆਪਾਂ ਪਾਪ ਕਮਾਉਂਦੇ ਆ ਸੁਰਤ ਕਰਕੇ, ਗਿਆਨ ਇੰਦਰੀਆਂ ਕਰਕੇ, ਉਹ ਤੇ ਕੋਈ ਨਹੀਂ ਵੇਖਦਾ, ਕੇਵਲ ਗੁਰੂ ਤੇ ਪਰਮੇਸ਼ਰ ਵੇਖਦਾ। ਪਰ ਜਦੋਂ ਜਦੋਂ ਉਹ ਮਿਹਰ ਰਹਿਮਤ ਬਖਸ਼ਿਸ਼ ਦੇ ਘਰ ਵਿੱਚ ਆਉਂਦਾ ਨਾ, ਉਹ ਬਖਸ਼ਿਸ਼ ਦਾ ਮੀਂਹ ਪਾ ਕੇ ਸਭ ਧੋ ਦਿੰਦਾ। ਪ੍ਰਭ ਰਾਖੀ ਪੈਜ ਹਮਾਰੀ, ਇਹ ਸਾਡੇ ਸਾਰੇ ਗੁਨਾਹ ਲੋਕ ਪ੍ਰਲੋਕ ਦੇ ਪਰਦੇ ਉਸ ਨੇ ਢੱਕ ਲਏ।
हर के चरण सदा सुखदाई।
वार वार शब्द गुरबाणी विच बड़ी वार आउंदा जी चरण। चरण दा अखरी भाव है परमेश्वर दा नाम। जो परमेश्वर दा नाम है ना इह सदा सुख देण वाला। पर जुड़िया बड़ा औखा जांदा जी क्योंकि आपां बाहरी तौर ते वेखदे आं ते होर दातां सुखदाई जापदियां पर नाम सुखदाई जापदा नहीं। पर उह सुख ते दिंदियां खिण भंगर दिंदियां पर जिहड़ा नाम है ना उह सदा सुखदाई है। उह सदीव सर्ब सुखां का दाता सतगुर ताकी सरणी पाई है। उह सदीव सुख देण वाला जो परमेश्वर दा नाम है।
जो इच्छा है सोई फल पावै बिरथी आस ना जाई।
उह नाम इन्हां सुखां नूं देण वाला जो इच्छा भावे उह कोई जग्यासु दुनियावी मंग रखदा भावे जग्यासु धर्म दी दुनिया दी कोई मंग रखदा ना उह पूरी कर दिंदा। बिरथी आस ना जाई कोई भी आस कोई भी इच्छा पर अछुभ होवे अछुभ ना होवे। इह ना होवे भी गवांढी दा ही माड़ा मंगदे होईए किसी साथी दा ही माड़ा मंगदे होईए। मंग शुभ होवे सही भावे दुनियावी लोड़ ही होवे। जो इच्छा सोई फल पावे वह परमेश्वर का नाम पूरी कर दिंदा। ते बिरथी आस ना जाई कोई भी आस बिरथी नहीं जांदी है। नाम दे करके सतगुरु बख्शिश करदे हन
कृपा करे जिस प्राण पत दाता।
पर सच्चे पातशाह जी बख्शिश करदे हन उह प्राणा दा पति उह साह दित्ते है ना जिन्हें जिन्हें जान दित्ती है इस दुनिया ते भेजिया। जदों उह कृपा करदा है
सोई संत गुण गावै।
गुण उह गा सकदा नाम उदों मनुख जप सकदा जदों उह जिसने साह दित्ते है ना जिंदगी दित्ती है जदों उह कृपा करदा है।
प्रेम भगत ताका मन लीड़ा।
उस मनुख दा मन फिर प्रेमा भगती दे मन विच लिव लीन हो जांदा टिक जांदा है।
पार ब्रह्म मन भावै
फिर उस दी काल थाए पै जांदी है। उह परिपूर्ण परमात्मा नूं पा जांदा है उस विच अभेद हो जांदा है।
आठ पहर हर का जस रवणा।
आठ पैर चार पैर दिन दे चार पैर रात दे आठ पैर अठे पैर हर का जस रवणा। रवणा तो भाव गायन करना स्वास स्वास उसका सिमरन करना। जो मनुख कह लो सिख कह लो अठे पैर हर वेले परमेश्वर दे नाम दी लिव विच जुड़िया रहिंदा है।
बिखैठ गौरी लाथी
उस दे अंदर फिर विषय विकारां दी जड़ी ठग मोई बूटी है ना उह नत्थ जांदी है। जिवें ठग लोक अज ते समां बदल गया साधन बदल गया पुराने समयां दे विच बूटी संघा के बेहोश करके लुटिया जांदा सी। उवें ही है ਇਹ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾ ਨੂੰ ਠੱਗ ਬੂਟੀ ਕਿਹਾ ਸੱਚੇ ਪਾਤਸ਼ਾਹ ਜੀ ਨੇ। ਜਦੋਂ ਉਹ ਅਸੀਂ ਸੰਘ ਲੈਂਦੇ ਹਾਂ ਨਾ ਰੱਬ ਭੁਲਾ ਦਿੰਦੀ ਆ। ਪਰ ਸਤਿਗੁਰੂ ਬਖਸ਼ਿਸ਼ ਕਰਦੇ ਆ ਜਦੋਂ ਹਰ ਵੇਲੇ ਪਰਮੇਸ਼ਰ ਦੇ ਨਾਮ ਦੀ ਯਾਦ ਵਿੱਚ ਇਹ ਮਨੁੱਖ ਜੁੜਿਆ ਰਹਿੰਦਾ ਨਾ ਇਹ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੀ ਠੱਗ ਮੂਠੀ ਬੂਟੀ ਜਿਹੜੀ ਲੱਥ ਜਾਂਦੀ ਹੈ।
ਸੰਗ ਮਿਲਾਏ ਲੀਆ ਮੇਰਾ ਕਰਤਾ।
ਉਹਨਾਂ ਨੂੰ ਫਿਰ ਪਰਿਪੂਰਨ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ। ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਇਓ ਗੁਰਸੀਤਲ ਨਾਮ ਦਿਓ। ਸੰਗ ਮਿਲਾਏ ਲੀਆ ਮੇਰੇ ਕਰਤੇ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਵਿੱਚ ਅਭੇਦ ਕਰ ਲਿਆ।
ਸੰਤ ਸਾਧ ਭਏ ਸਾਥੀ।
ਪਰ ਇੱਥੇ ਇੱਕ ਗੱਲ ਜਿਹੜੀ ਸਹਾਇਤਾ ਲੈਣੀ ਹੈ ਉਹ ਹੈ ਉਹਨਾਂ ਨੇ ਚੰਗੇ ਮਨੁੱਖਾਂ ਦੀ ਸੰਗਤ ਕੀਤੀ, ਸੰਤਾਂ ਦੀ, ਸਾਧੂਆਂ ਦੀ। ਸੰਤ ਇੱਕ ਅਵਸਥਾ ਦਾ ਨਾਮ ਹੈ, ਗੁਰਮੁਖੋ ਲਿਬਾਸ ਦਾ ਨਾਮ ਨਹੀਂ ਹੈ। ਉਹ ਅਵਸਥਾ ਕਿਰਤੀ ਕਿਸਾਨ ਨੂੰ ਵੀ ਪ੍ਰਾਪਤ ਹੋ ਸਕਦੀ ਹੈ, ਇੱਕ ਦੁਕਾਨਦਾਰ ਕਿਰਤੀ ਨੂੰ ਵੀ ਪ੍ਰਾਪਤ ਹੋ ਸਕਦੀ ਹੈ, ਨੌਕਰੀ ਪੇਸ਼ੇ ਵਾਲੇ ਨੂੰ ਵੀ ਪ੍ਰਾਪਤ ਹੋ ਸਕਦੀ ਹੈ। ਉਹ ਕਿਸੇ ਖੇਤਰ ਵਿੱਚ ਵੀ ਕੰਮ ਕਰਨ ਵਾਲਾ ਉਹਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਹਨੂੰ ਸੰਤ ਕਹਿੰਦੇ ਹੈ। ਕਿਉਂਕਿ ਸੰਤ ਭਾਈ ਕਾਹਨ ਸਿੰਘ ਜੀ ਨਾਭਾ ਨੇ ਜਿਹੜੀ ਵਿਆਖਿਆ ਲਿਖੀ ਹੈ ਉਹਨਾਂ ਨੇ ਕਿਹਾ ਜਿਸ ਨੇ ਮਨ ਅਤੇ ਇੰਦਰੀਆਂ ਨੂੰ ਸ਼ਾਂਤ ਕਰ ਲਿਆ ਉਸ ਸ਼ਾਂਤ ਆਤਮਾ ਨੂੰ ਸੰਤ ਕਹਿੰਦੇ ਆ। ਜਿਨ੍ਹਾਂ ਨੇ ਫਿਰ ਗੁਰਮੁਖਾਂ ਦੀ ਸੰਗਤ ਕੀਤੀ, ਨਾ ਨਾਮ ਜਪਿਆ, ਸੰਗ ਮਿਲਾਏ ਲਿਆ ਮੇਰੇ ਕਰਤ, ਉਹਨਾਂ ਨੂੰ ਫਿਰ ਪਰਮੇਸ਼ਰ ਨੇ ਆਪਣੇ ਵਿੱਚ ਅਭੇਦਤਾ ਪ੍ਰਦਾਨ ਕਰ ਦਿੱਤੀ। ਹਰ ਗਹਿ ਲੀਨੇ ਸਰਬਸ ਦੀਨੇ, ਜਿਨ੍ਹਾਂ ਦੀ ਮਨ ਰੂਪੀ ਬਾਂਹ ਨੂੰ ਪਰਮੇਸ਼ਰ ਨੇ ਫੜ ਲਿਆ ਉਹਨਾਂ ਨੂੰ ਫਿਰ ਸਾਰਾ ਕੁਝ ਰਹਿਮਤ ਬਖਸ਼ਿਸ਼ ਕਰ ਦਿੱਤਾ ਪਰਮੇਸ਼ਰ ਨੇ।
ਆਪਹਿ ਆਪ ਮਿਲਾਇਆ,
ਉਸ ਆਪਹਿ ਉਸ ਪਰਮੇਸ਼ਰ ਨੇ ਆਪਣੇ ਆਪ ਵਿੱਚ ਮਿਲਾ ਲਿਆ।
ਕਹੋ ਨਾਨਕ ਸਰਬ ਥੋਕ ਪੂਰਨ,
ਉਹਨਾਂ ਦੇ ਫਿਰ ਸਾਰੇ ਥੋਕ ਇਛਾਵਾਂ ਪੂਰੀਆਂ ਪ੍ਰਾਪਤ ਹੋ ਗਈਆਂ। ਜਿਹੜੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦਾ ਵੱਡਾ ਜਿਹੜਾ ਸੰਕਲਪ ਲੈ ਕੇ ਆ ਗਏ ਆਏ ਹਨ ਉਹਨਾਂ ਦਾ ਫਿਰ ਇਹ ਵੀ ਪੂਰਾ ਹੋ ਗਿਆ।
ਪੂਰਾ ਸਤਿਗੁਰ ਪਾਇਆ,
ਇਸ ਦੇ ਵਾਸਤੇ ਸਾਥ ਪੂਰਾ ਸਤਿਗੁਰ ਪਾਇਆ, ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਕੋਈ ਨਹੀਂ ਕਰਵਾ ਸਕਦਾ। ਕਿਉਂ ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਦਰਗਾਹ ਦੇ ਵਿੱਚ, ਕਿਉਂਕਿ ਸਰਗੁਣ ਸਰੂਪ ਹੈ ਪਰਮੇਸ਼ਰ ਦਾ ਨਿਰਗੁਣ ਦਾ ਗੁਰੂ, ਤੇ ਗੁਰੂ ਤੋਂ ਬਿਨਾਂ ਦਰਗਾਹ ਹੋਰ ਕੋਈ ਸਾਥੀ ਨਹੀਂ। ਇਹ ਗੁਰੂ ਇੱਥੇ ਹੀ ਸਹਾਇਤਾ ਨਹੀਂ ਕਰਦਾ, ਉੱਥੇ ਪ੍ਰਲੋਕ ਵਿੱਚ ਵੀ ਆਪਣੇ ਸਿੱਖ ਦੀ ਪੱਤ ਟੱਕਦਾ, ਲਾਜ ਰੱਖਦਾ, ਗਵਾਹੀ ਭਰਦਾ ਜੀ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਇੱਥੇ ਹੀ ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਹੈ। ਅੱਜ ਪੋਹ ਦੀ ਸੰਗਰਾਂਦ ਦਾ ਦਿਨ ਹੈ। ਆਓ ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਹੀਨੇ ਦੁਆਰਾ ਉਪਦੇਸ਼ ਦਿੱਤਾ ਉਸ ਦੇ ਨਾਲ ਜੁੜਨਾ ਕਰੀਏ ਜੀ।
ਭੋਖ ਤੁਖਾਰ ਨਾ ਵਿਆਪਾਈ,
ਆਪਾਂ ਭਾਵੇਂ ਆਪਣੀ ਬੋਲੀ ਦੇ ਵਿੱਚ ਪੋਹ ਕਹਿੰਦੇ ਹਾਂ ਜੀ, ਪੱਪੇ ਹੋੜਾ ਤੇ ਹਾਹਾ, ਪਰ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦਾ ਉਚਾਰਨ ਆਇਆ ਜੀ। ਭੋਖ ਵੀ ਆਇਆ, ਇੱਥੇ ਵੀ ਭੋਖ ਆਇਆ। ਤੁਖਾਰੀ ਰਾਗ ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਰਾਂ ਮਹਾਂ ਉਚਾਰਨ ਕੀਤਾ, ਉੱਥੇ ਵੀ ਸਤਿਗੁਰਾਂ ਨੇ ਭੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁੱਕੈ। ਪਰ ਜਦੋਂ ਸਤਿਗੁਰਾਂ ਨੇ ਰੁੱਤਾਂ ਦਾ ਵਰਣਨ ਕੀਤਾ ਨਾ ਗੁਰਬਾਣੀ ਦੇ ਅੰਦਰ, ਕਿਉਂਕਿ ਬਾਰਾਂ ਮਹੀਨਿਆਂ ਦਾ ਇੱਕ ਸਾਲ ਬਣਦਾ ਤੇ ਛੇ ਰੁੱਤਾਂ ਸਾਲ ਦੇ ਵਿੱਚ ਗੁਰਬਾਣੀ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ। ਇਹ ਦੋ ਰੁੱਤਾਂ ਮੰਗਰ ਤੇ ਪੋਹ, ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਪੋਹ ਜੀਓ। ਇਹ ਮੰਗਰ ਤੇ ਪੋਹ ਦਾ ਮਹੀਨਾ ਜਿਹੜਾ ਨਾ ਇਹ ਸਿਸੀਅਰ ਰੁੱਤ ਦਾ ਮਹੀਨਾ, ਠੰਡੀ ਰੁੱਤ ਦਾ, ਸੀਤਲ ਰੁੱਤ ਦਾ। ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਗਰਮੀ ਪੈਂਦੀ ਹੈ ਮੰਨਿਆ ਜਾਂਦਾ ਹਾੜ ਦਾ ਮਹੀਨਾ, ਸਭ ਤੋਂ ਵੱਧ ਠੰਡ ਦਾ ਮਹੀਨਾ ਮੰਨਿਆ ਜਾਂਦਾ ਪੋਹ। ਪਰ ਸਾਡਾ ਇਤਿਹਾਸ ਇਹਨਾਂ ਦੋਹਾਂ ਮਹੀਨਿਆਂ ਦੇ ਵਿੱਚ ਬਹੁਤ ਵੱਡਾ ਇਤਿਹਾਸ ਸਮੋਈ ਬੈਠਾ ਜੀ। ਹਾੜ ਦੇ ਮਹੀਨੇ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੱਤੀ ਲੋਹ ਤੇ ਬੈਠ ਕੇ ਚੌਂਕੜਾ ਲਾ ਕਰਕੇ ਤੇਰਾ ਕੀਆ ਮਿੱਠਾ ਲਾਗੇ ਦਾ ਸਾਨੂੰ ਉਪਦੇਸ਼ ਦਿੱਤਾ। ਅਸਲ ਦੇ ਵਿੱਚ ਨਾ ਜੀ ਸਰੀਰ ਹੈ ਤੇ ਸਰੀਰ ਵਿੱਚ ਆਤਮਾ, ਅਸਲ ਚ ਆਤਮਾ ਅਮਰ ਹੈ, ਇਹ ਨਹੀਂ ਮਰਦੀ। ਇਹ ਜਦੋਂ ਇੱਕ ਜੂਨ ਭੋਗਦੀ ਹੈ, ਕਰਮਾਂ ਦੇ ਅਨੁਸਾਰ ਫਿਰ ਅਗਲਾ ਸਰੀਰ ਇਹਨੂੰ ਦੁਬਾਰਾ ਮਿਲ ਜਾਂਦਾ, ਪਰ ਆਪਾਂ ਸਰੀਰ ਨਹੀਂ ਹੈ। ਸਰੀਰ ਸਾਨੂੰ ਮਿਲਿਆ ਹੈ ਜਨਮ ਭੋਗਣ ਵਾਸਤੇ, ਪਰ ਆਪਾਂ ਸਰੀਰ ਨਹੀਂ ਹੈ, ਕਿਉਂਕਿ ਸਰੀਰ ਤੇ ਹੁਣ ਜਦੋਂ ਆਤਮਾ ਵਿੱਚੋਂ ਨਿਕਲ ਜਾਂਦੀ ਹੈ, ਸਰੀਰ ਤੇ ਆਪਣੇ ਕੋਲ ਹੀ ਰਹਿੰਦਾ ਜੀ, ਜਿਸ ਦਾ ਆਪਾਂ ਸੰਸਕਾਰ ਕਰਦੇ ਹਾਂ ਸਿੱਖ ਧਰਮ ਦੀ ਮਰਿਆਦਾ ਅਨੁਸਾਰ। ਕੀ ਘਟਦਾ ਜੇ ਬਾਹਰੀ ਤੌਰ ਤੇ ਵੇਖੀਏ, ਕੀ ਘਟਦਾ ਸਰੀਰ ਦਾ? ਸਰੀਰ ਦੇ ਪੂਰੇ ਅੰਗ ਪ੍ਰਤੰਗ ਹੁੰਦੇ ਆ ਜੀ, ਕੀ ਘਟਦਾ? ਆਤਮਾ ਵਿੱਚੋਂ ਚਲੇ ਜਾਂਦੀ ਹੈ ਉਹ, ਫਿਰ ਆਤਮਾ ਜਦੋਂ ਨਾਮ ਨਾਲ ਜੁੜਦੀ ਹੈ ਨਾ, ਉਹ ਇੰਨੀ ਬਲਵਾਨ ਹੋ ਜਾਂਦੀ ਹੈ, ਉਹ ਫਿਰ ਸਰੀਰ ਦੇ ਵਿੱਚ ਰਹਿੰਦੀ ਹੈ, ਪਰ ਉਹਨੂੰ ਸਰੀਰ ਦਾ ਦੁੱਖ ਨਹੀਂ ਭਾਸਦਾ। ਅਸਲ ਦੇ ਵਿੱਚ ਅਸੀਂ ਸਰੀਰ ਦੇ ਨਾਲ ਜੁੜੇ ਹਾਂ ਤਾਂ ਸਰੀਰਕ ਦੁੱਖ ਸਾਨੂੰ ਆਉਂਦੇ ਆ। ਥੋੜੇ ਦਿਨ ਹੋਏ ਆਪਾਂ ਦਿਹਾੜਾ ਮਨਾ ਕੇ ਹਟੇ ਹਾਂ ਨਾ, ਜੇ ਦੁਨਿਆਵੀ ਤਲ ਤੇ ਗੱਲ ਕਰੀਏ ਤੇ ਜਦੋਂ ਸੀਸ ਤੇ ਆਰਾ ਚੱਲਦਾ ਭਾਈ ਮਤੀ ਦਾਸ ਜੀ ਦੇ, ਪੀੜਾ ਮਹਿਸੂਸ ਹੋਵੇਗੀ, ਪਰ ਕਿਉਂ ਨਹੀਂ ਹੋਈ? ਕਿਉਂਕਿ ਉਹ ਸਰੀਰਕ ਤਲ ਤੋਂ ਉੱਪਰ ਉੱਠ ਚੁੱਕੀਆਂ ਰੂਹਾਂ ਹੁੰਦੀਆਂ। ਨਾਮ ਆਪਣਾ ਇੰਨਾ ਪ੍ਰਤਾਪ, ਇੰਨੀ ਬੰਦਗੀ ਦਾ ਇੰਨਾ ਪ੍ਰਤਾਪ ਹੈ, ਉਹ ਫਿਰ ਸਰੀਰ ਦੇ ਤਲ ਤੋਂ ਉੱਪਰ ਉੱਠ ਜਾਂਦੀ ਹੈ। ਆਤਮਾ ਹੁੰਦੀ ਸਰੀਰ ਦੇ ਵਿੱਚ ਹੈ, ਪਰ ਉਹਨੂੰ ਸਰੀਰ ਦਾ ਦੁੱਖ ਨਹੀਂ ਪਾਉਂਦਾ। ਇਵੇਂ ਹੀ ਜਦੋਂ, ਕਿਉਂਕਿ ਸਿਰੇ ਦੀ ਗਰਮੀ ਸੀ, ਉਂਝੀ ਗਰਮੀ ਸੀ, ਪਰ ਸਤਿਗੁਰੂ ਤੱਤੀ ਤਵੀ ਤੇ ਬੈਠੇ ਆ, ਵੇਖਣ ਵਾਲੇ ਤਰਾ ਤਰਾ ਕਰ ਉੱਠੇ ਜੀ। ਸਾਈ ਮੀਆਂ ਮੀਰ ਨੇ ਜ਼ਿਕਰ ਮਿਲਦਾ ਕਦੀ ਸਵਾਲ ਕੀਤਾ ਸੀ ਇੱਕ ਤੁਕ ਤੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਤਿਗੁਰਾਂ ਨੂੰ ਕਿਹਾ ਸੀ, ਸਤਿਗੁਰੂ ਇਸ ਤੁਕ ਦੇ ਅਰਥ ਪ੍ਰਤੱਖ ਤੌਰ ਤੇ ਕੋਈ ਦਿਖਾ ਸਕਦਾ? ਸਤਿਗੁਰਾਂ ਕਿਹਾ ਸੀ, ਬ੍ਰਹਮ ਗਿਆਨ ਦੀ ਅਵਸਥਾ ਸੀ ਸਾਈ ਮੀਆਂ ਮੀਰ ਦੀ। ਸਤਿਗੁਰਾਂ ਕਿਹਾ ਸੀ, ਕਿਤੇ ਸਬੱਬ ਬਣਿਆ ਤੇ ਵਿਖਾਵਾਂਗੇ। ਜਦੋਂ ਸਤਿਗੁਰੂ ਤੱਤੀ ਲੋਹ ਤੇ ਬੈਠੇ ਲਾਹੌਰ, ਜਦੋਂ ਜਾਂਦਾ ਨਾ ਸਾਈ ਮੀਆਂ ਮੀਰ ਮਿਲਣ, ਤੇ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਸੀ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਸਾਈ ਮੀਆਂ ਮੀਰ, ਤੇਰੇ ਇੱਕ ਸਵਾਲ ਦਾ ਜਵਾਬ ਰਹਿੰਦਾ ਸੀ, ਉਹ ਅੱਜ ਲੈ ਲੈ। ਉਹਨੇ ਕਿਹਾ, ਜੀ ਕਿਹੜਾ? ਸਤਿਗੁਰਾਂ ਕਿਹਾ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਉਸ ਤੁਕ ਦੇ ਅਰਥ ਪ੍ਰਤੱਖ ਹੋ ਰਹੇ ਆ ਕਿ ਨਹੀਂ ਹੋ ਰਹੇ? ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ ਕਿ ਨਹੀਂ ਮਿਲਿਆ? ਸਿਰ ਝੁਕਾ ਦਿੱਤਾ ਸੀ ਸਾਈ ਮੀਆਂ ਮੀਰ ਨੇ। ਕਿਉਂ? ਸਰੀਰਕ ਤਲ ਤੋਂ ਆਤਮਾ ਇੰਨੀ ਬਲਵਾਨ ਹੋ ਜਾਂਦੀ ਹੈ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਬੜੀ ਹੈ ਜੀ, ਪ੍ਰਤਾਪ ਬੜਾ ਬਾਣੀ ਦਾ। ਇਹ ਨਾਮ ਦਾ ਇੰਨਾ ਪ੍ਰਤਾਪ ਹੈ, ਨਾਮੀ ਦੇ ਵਿੱਚ ਅਭੇਦ ਕਰਵਾ ਕਰਕੇ ਨਾਮੀ ਬਣਾ ਦਿੰਦਾ, ਆਤਮਾ ਨੂੰ ਪਰਮਾਤਮਾ ਬਣਾ ਦਿੰਦਾ ਨਾਮ। ਆਤਮਾ ਦੀ ਆਪਣੀ ਹਸਤੀ, ਆਪਣਾ ਵਜੂਦ ਖਤਮ ਹੋ ਜਾਂਦਾ, ਕਿਉਂਕਿ ਜਦੋਂ ਬੂੰਦ ਸਮੁੰਦਰ ਵਿੱਚ ਪੈਂਦੀ ਹੈ, ਬੂੰਦ ਨਹੀਂ ਲੱਭਦੀ, ਪਰ ਉਹ ਸਮੁੰਦਰ ਖਵਾਉਣ ਦੀ ਹੱਕਦਾਰ ਹੋ ਜਾਂਦੀ ਹੈ। ਇਵੇਂ ਆਤਮਾ ਜਦੋਂ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ, ਆਪਣੀ ਹਸਤੀ ਤੇ ਮਿਟ ਜਾਂਦੀ, ਪਰ ਉਹ ਪਰਮਾਤਮਾ ਖਵਾਉਣ ਦੀ ਹੱਕਦਾਰ ਹੋ ਜਾਂਦੀ ਹੈ। ਨਾਮ ਦੇ ਵਿੱਚ ਇੰਨੀ ਪਾਵਰ ਹੈ। ਉਹ ਫਿਰ ਸੱਚੇ ਪਾਤਸ਼ਾਹ ਜੀ ਵੇਖੋ, ਅੱਤ ਸਿਰੇ ਦੀ ਗਰਮੀ ਪਰ ਤੱਤੀ ਤਵੀ ਤੇ ਬੈਠੇ ਆ। ਇਵੇਂ ਪੋਹ ਦਾ ਮਹੀਨਾ ਜੀ, ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਮਰ ਆ ਨਾ ਜੀ ਤਕਰੀਬਨ, ਪਰ ਵੇਖੋ ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ। ਜਿੱਥੇ ਗਰਮੀਆਂ ਦੇ ਦਿਨਾਂ ਵਿੱਚ ਵੀ ਠੰਡ ਲੱਗਦੀ ਸੀ, ਕਿਧਰੇ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ ਉਹਨਾਂ ਨੇ ਸੀ ਕੀਤੀ ਹੋਵੇ, ਕੋਈ ਕੱਪੜੇ ਮੰਗੇ ਆਉਣ ਨਹੀਂ। ਕਿਉਂ? ਉਹ ਸਤਿਗੁਰ ਪੂਰੇ ਭਾਣਾ, ਉਹ ਭਾਣੇ ਵਿੱਚ ਖਰੇ ਉਤਰ ਚੁੱਕੇ ਸਨ, ਉਹ ਪਰਮੇਸ਼ ਨਾਮ ਜਪ ਜਪ ਕੇ ਇੱਕ ਮਿੱਕ ਹੋ ਚੁੱਕੀਆਂ ਰੂਹਾਂ ਆਉਂਦੀਆਂ ਉਹਨਾਂ ਨੂੰ। ਫਿਰ ਭਾਵੇਂ ਕੋਈ ਤੱਤੀ ਤਵੀ ਤੇ ਬਿਠਾ ਲਵੇ, ਭਾਵੇਂ ਠੰਡੇ ਬੁਰਜ ਦੇ ਵਿੱਚ ਬਿਠਾ ਲਵੇ, ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਕਿਉਂ? ਕਿਉਂਕਿ ਉਹ ਸਰੀਰਕ ਤਲ ਤੋਂ ਉਹਨਾਂ ਦੀਆਂ ਆਤਮਾਵਾਂ ਉੱਪਰ ਉੱਠ ਚੁੱਕੀਆਂ, ਉਹਨਾਂ ਨੂੰ ਸਰੀਰ ਦਾ ਦੁੱਖ ਨਹੀਂ ਵਿਆਪਦਾ, ਪਰ ਉਸ ਦੇ ਵਾਸਤੇ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਪ੍ਰਾਪਤ ਕਰਨੀ ਪੈਂਦੀ, ਉਹ ਹੁੰਦੀ ਹੈ ਨਾਮ ਜਪਣ ਦੇ ਨਾਲ। ਇੱਥੇ ਦੋਵੇਂ ਹੀ ਉਦਾਹਰਨਾਂ ਜੀ, ਤੁਖਾਰ ਤੋਂ ਭਾਵ ਆ ਕੱਕਰ, ਕਿ ਪੋਖ ਤੁਖਾਰ ਨਾ ਵਿਆਪੇ, ਪੂਰੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਆ, ਬਾਹਰੀ ਤੌਰ ਤੇ ਵੀ ਉਹਨਾਂ ਦੇ ਸਰੀਰ ਨੂੰ ਕੱਕਰ ਇਹ ਕੋਰਾ ਇਹ ਠੰਡ ਪੋ ਨਹੀਂ ਸਕਦੀ, ਕੋਈ ਅਸਰ ਨਹੀਂ ਕਰ ਸਕਦੀ, ਕਿਉਂ ਜੀ
ਕੰਠ ਮਿਲਿਆ ਹਰ ਨਾਮ।
ਇਹ ਗੱਲ ਅਸਲ ਚ ਉਹਨਾਂ ਦੇ ਕੰਠ ਦੇ ਵਿੱਚ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਸਵਾਸ ਸਵਾਸ ਨਾਮ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ, ਫਿਰ ਨਾ ਤੇ ਬਾਹਰੀ ਤੌਰ ਤੇ ਠੰਡ ਪੋਂਦੀ ਹੈ ਤੇ ਨਾ ਉਹਨਾਂ ਨੂੰ ਅੰਦਰੂਨੀ ਤੌਰ ਤੇ, ਕਿਉਂਕਿ ਜਦੋਂ ਪਾਣੀ ਜੰਮਦਾ ਨਾ ਉਹ ਠੰਡ ਦੇ ਨਾਲ ਪਾਣੀ ਜੰਮਦਾ ਤੇ ਬਰਫ਼ ਬਣ ਜਾਂਦਾ, ਉਹ ਸਖ਼ਤ ਹੋ ਜਾਂਦਾ, ਪਰ ਜਦੋਂ ਸੂਰਜ ਦੀ ਕਿਰਨ ਮਿਲਦੀ ਹੈ ਉਹ ਹੀ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ। ਇਵੇਂ ਮਨ ਦਾ ਹੀ ਅੰਦਰੂਨੀ ਸਤਿਗੁਰਾਂ ਨੇ ਉਦਾਹਰਨ ਇਹ ਦਿੱਤੀ ਹੈ ਕਿ ਮਨ ਨਾ ਜੀ ਅਵਿਦਿਆ ਅਗਿਆਨਤਾ ਦਾ ਸਾਥ ਲੈ ਲੈ ਕਰਕੇ ਵਿਸ਼ੇ ਵਿਕਾਰ ਭੋਗ ਭੋਗ ਕੇ ਇਹ ਸਖ਼ਤ ਹੋ ਚੁੱਕਾ ਕੋਰੇ ਵਾਂਗ, ਪਰ ਹੈ ਇਹ ਨਿਰਮਲ ਸੀ ਪਾਣੀ ਵਾਂਗ। ਇਹਨੂੰ ਫਿਰ ਜਦੋਂ ਪਰਮੇਸ਼ਰ ਦੇ ਨਾਮ ਦਾ ਤਾਅ ਮਿਲਦਾ, ਕਿਰਨ ਮਿਲਦੀ ਆ, ਇਹ ਫਿਰ ਪਿਘਲ ਕੇ ਆਪਣੇ ਅਸਲ ਰੂਪ ਵਿੱਚ ਆ ਜਾਂਦਾ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ। ਜਦੋਂ ਫਿਰ ਕੰਠ ਦੇ ਵਿੱਚ ਹਰ ਵੇਲੇ ਪਰਮੇਸ਼ਰ ਦਾ ਨਾਮ ਹੈ ਨਾ, ਇਹ ਫਿਰ ਮਨ ਆਪਣੀ ਜੜਤਾ ਤਿਆਗ ਦਿੰਦਾ, ਕਠੋਰ ਪੁਣਾ ਤਿਆਗ ਦਿੰਦਾ, ਕਿਉਂਕਿ ਵਿਸ਼ੇ ਵਿਕਾਰ ਦੂਰ ਹੋਣ ਲੱਗ ਪੈਂਦੇ ਪਰਮੇਸ਼ਰ ਦੇ ਨਾਮ ਦੇ ਨਾਲ। ਸਤਿਗੁਰਾਂ ਇਹੋ ਹੀ ਉਦਾਹਰਨ ਦਿੱਤੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਇਆ ਰਾਮ, ਉਹ ਹੁੰਦੀ ਤੇ ਬਰਫ਼ ਆ ਪਰ ਜੜਤਾ ਵਿੱਚ ਆ ਗਈ, ਜਦੋਂ ਸੂਰਜ ਦੀ ਕਿਰਨ ਮਿਲੀ ਉਹ ਤਰਲ ਹੋ ਗਈ। ਇਵੇਂ ਮਨ ਇਹ ਕਠੋਰ ਹੋ ਗਿਆ ਪਰ ਜਦੋਂ ਨਾਮ ਜਪਿਆ, ਜਦੋਂ ਬ੍ਰਹਮ ਅਗਨੀ ਦਾ ਤਾਅ ਲੱਗਾ, ਇਹ ਸਾਰੀ ਕਠੋਰਤਾ ਦੂਰ ਹੋ ਗਈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ, ਨਾ ਤੇ ਉਹਨਾਂ ਸਰੀਰਾਂ ਨੂੰ ਬਾਹਰੀ ਤੌਰ ਤੇ ਠੰਡ ਪੋ ਸਕਦੀ ਹੈ, ਨਾ ਉਹਨਾਂ ਦੇ ਫਿਰ ਮਨ ਨੂੰ ਕੋਈ ਵਿਸ਼ੇ ਵਿਕਾਰਾਂ ਦੀ ਜੜਤਾ ਰੂਪੀ ਕੱਕਰ ਬਰਫ਼ ਪੋ ਸਕਦੀ ਹੈ। ਪਰ ਜਿਨ੍ਹਾਂ ਦੇ ਕੰਠ ਦੇ ਵਿੱਚ ਗਲਦੇ ਵੇਲੇ ਹਰ ਵੇਲੇ ਪਰਮੇਸ਼ਰ ਦਾ ਨਾਮ ਹੈ,
ਮਨ ਵਿਦਿਆ ਚਰਨਾਰ ਬਿੰਦ,
ਉਹਨਾਂ ਦਾ ਫਿਰ ਮਨ ਵਿੰਨਿਆ ਜਾਂਦਾ ਚਰਨ ਅਰਬਿੰਦ, ਚਰਨ ਕਮਲਾਂ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਨਾਲ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਇਹ ਅਵਸਥਾ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਅੰਦਰ ਤੜਪ ਲੱਗ ਚੁੱਕੀ ਹੁੰਦੀ ਹੈ, ਲੱਗਦੀ ਤੇ ਪਰਮੇਸ਼ਰ ਦੀ ਰਹਿਮਤ ਦੇ ਨਾਲ ਹੀ ਹੈ, ਪਰ ਇਹ ਕਾਫੀ ਉੱਚੀ ਅਵਸਥਾ ਜੀ। ਪਰਮੇਸ਼ਰ ਨੂੰ ਮਿਲਿਆ ਨਹੀਂ ਹੁੰਦਾ ਮਨੁੱਖ, ਪਰ ਲਾਗੇ ਛਾਗੇ ਪਹੁੰਚ ਗਈ ਹੁੰਦੀ ਆਤਮਾ। ਉਦੋਂ ਜਿਵੇਂ ਸੂਰਜ ਦੇ ਵਾਹ ਵਾਹ ਨੇੜੇ ਚੱਲ ਜਾਈਏ ਇਹਨਾਂ ਦੀ, ਤੇ ਉਹਦਾ ਤੇਜ ਪ੍ਰਤਾਪ ਉਹਦਾ ਸੇਕ ਮਹਿਸੂਸ ਹੋਣ ਲੱਗ ਪੈਂਦਾ। ਇਹ ਇੱਕ ਤੜਪਦੀ ਅਵਸਥਾ ਉਹ ਹੈ ਜਿਹੜੀ ਮਨ ਵਿਦਿਆ ਚਰਨਾਰ ਬਿੰਦ, ਪਰਮੇਸ਼ਰ ਦਾ ਮਿਲਾਪ ਨਹੀਂ ਹੋਇਆ ਹੁੰਦਾ ਪਰ ਅਹਿਸਾਸ ਆਨੰਦ ਖੇੜਾ ਉਹਦੇ ਮਿਲਾਪ ਵਰਗਾ ਲੱਗਣ ਲੱਗ ਪੈਂਦਾ ਮਨੁੱਖ ਨੂੰ, ਉਹਦੇ ਚਿਹਰੇ ਦੀ ਉਹਦੀ ਜ਼ਿੰਦਗੀ ਦਾ ਹਾਵ ਭਾਵ, ਉਹਦੇ ਫਿਰ ਦੁੱਖ ਸੁੱਖ ਦੇ ਰਹਿਣ ਸਹਿਣ ਦਾ ਸਤਿਗੁਰ ਪੂਰੇ ਪਾਣਾ, ਉਹ ਇੱਕ ਤਲ ਸਮਤਲ ਹੋ ਚੁੱਕਾ ਹੁੰਦਾ। ਸਤਿਗੁਰਾਂ ਜ਼ਿਕਰ ਕੀਤਾ ਮਨ ਵਿਦਿਆ ਚਰਨਾਰ ਬਿੰਦ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਵਿੰਨਿਆ ਜਾਂਦਾ ਹੈ ਤੜਪ ਲੱਗ ਜਾਂਦੀ ਹੈ,
ਦਰਸ਼ਨ ਲੱਗਣਾ ਸਾਹ,
ਫਿਰ ਸਾਹ ਦੇ ਨਾਲ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਆ, ਉਹਦੇ ਦਰਸ਼ਨਾਂ ਦੀ ਤੜਪ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ।
ਓਟ ਗੋਬਿੰਦ ਗੋਪਾਲ ਰਾਏ,
ਉਹਨਾਂ ਦੇ ਅੰਦਰ ਫਿਰ ਓਟ ਕਹੀਏ ਆਸਰਾ ਕੇਵਲ ਗੋਬਿੰਦ ਗੋਪਾਲ, ਗੋਬਿੰਦ ਜੋ ਵੇਦਾਂ ਕਰਕੇ ਜਾਣਨੇ ਯੋਗ ਹੈ, ਗੋਪਾਲ ਜੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਰਾਏ ਜੋ ਪ੍ਰਕਾਸ਼ ਰੂਪ ਪਰਿਪੂਰਨ ਪਰਮਾਤਮਾ, ਉਹ ਕੇਵਲ ਉਸ ਦਾ ਆਸਰਾ ਤੱਕਦੇ ਹਨ। ਸੇਵਾ ਸਵਾਮੀ ਲਾਹੋ, ਇੱਥੇ ਫਿਰ ਸੇਵਾ ਦਾ ਅਰਥ ਹੈ ਸਿਮਰਨ। ਉਹ ਕੇਵਲ ਉਸ ਦੇ ਸਿਮਰਨ ਦਾ ਲਾਭ ਕੱਟਦੇ ਹਨ, ਭਾਵ ਹਰ ਵੇਲੇ ਨਾਮ ਜਪਦੇ ਹਨ। ਦਿਖਿਆ ਪੋਹੀ ਨਾ ਸਕਈ, ਉਹਨਾਂ ਨੂੰ ਫਿਰ ਵਿਸ਼ੇ ਵਿਕਾਰਾਂ ਦੀ ਮੈਲ ਬਿਲਕੁਲ ਨਹੀਂ ਲੱਗ ਸਕਦੀ, ਨਹੀਂ ਲੱਗਦੀ ਹੈ। ਮਿਲ ਸਾਧੂ ਗੁਣ ਗਾਓ, ਇੱਥੇ ਸਾਧੂ ਦੇ ਅਰਥ ਹਨ ਗੁਰੂ, ਜਿਨ੍ਹਾਂ ਨੇ ਗੁਰੂ ਦੁਆਰਾ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ। ਜਹ ਤੇ ਉਪਜੀ ਤਹ ਮਿਲੀ, ਇੱਥੇ ਪਹੁੰਚਣਾ ਜੀ ਆਤਮਾ ਨੇ। ਇਹ ਬਾਰਾਂ ਮਹਾਂ ਜਦੋਂ ਸ਼ੁਰੂ ਹੁੰਦਾ ਨਾ ਜੀ, ਸ਼ੁਰੂ ਹੁੰਦਾ ਕਿਰਤ ਕਰਮ ਕੇ ਵਿਛੜੇ, ਵੀ ਕੀਤੇ ਕਰਮਾਂ ਤੋਂ ਵਿਛੜੇ ਆ। ਤੇ ਫਿਰ ਸ਼ੁਰੂ ਕਰਦੇ ਸਤਿਗੁਰੂ ਵੀ ਚੇਤ ਗੋਬਿੰਦ, ਵੀ ਯਾਦ ਕਰ ਉਹਨੂੰ। ਇਹ ਹੁਣ ਦੋ ਮਹੀਨੇ ਅੱਗੇ ਹੋਰ ਰਹਿ ਗਏ ਜੀ, ਸਾਲ ਪੂਰਾ ਹੋਣ ਵਾਲਾ ਮਾਘ ਤੇ ਫੱਗਣ। ਇਹ ਆਤਮਾ ਜਿਸ ਪ੍ਰਮਾਤਮਾ ਤੋਂ ਵਿਛੜੀ ਸੀ ਨਾ, ਜੈ ਤੇ ਉਪਜੀ ਤੈ ਮਿਲੀ, ਉਹਦੇ ਵਿੱਚ ਅਭੇਦ ਹੋ ਗਈ। ਪਰ ਬੜੇ ਘਾਲਣਾ ਤੋਂ ਉਪਰੰਤ ਸ਼ੁਰੂਆਤ ਇੱਥੋਂ ਹੋਈ ਸੀ ਕਿਰਤ ਕਰਮ ਕੇ ਵਿਛੜੇ ਤੋਂ। ਪਰ ਇਹ ਅਸਲ ਚ ਸਟੈਪ ਬਾਈ ਸਟੈਪ ਸਮਝਾਇਆ ਗਿਆ ਮਹੀਨਿਆਂ ਦੇ ਉਪਦੇਸ਼ ਦੇ ਕਰਕੇ, ਵੀ ਜੇ ਤੂੰ ਚੇਤ ਯਾਦ ਅੰਦਰ ਸ਼ੁਰੂ ਕਰੇਗਾ ਤੇ ਵਿਸਾਖ ਫਿਰ ਤੇਰੇ ਅੰਦਰ ਤੜਪ ਪੈਦਾ ਹੋਣੀ ਹੈ। ਪੂਰਕ ਨੂੰ ਫਿਰ ਤੂੰ ਜਦੋਂ ਲੰਘਦਾ ਆਵੇਗਾ ਨਾ ਜੀ, ਤੇ ਫਿਰ ਜਿਵੇਂ ਬੜੀਆਂ ਰੁੱਤਾਂ ਲੰਘ ਕੇ ਪੱਤ ਝੜ ਤੋਂ ਬਾਅਦ ਕਰੂੰਬਲੀਆਂ ਫੁੱਟਦੀਆਂ ਨਾ, ਇਵੇਂ ਹੀ ਇਸ ਮਹੀਨੇ ਤੋਂ ਅਗਲੇ ਮਹੀਨੇ ਕਰੂੰਬਲੀਆਂ ਫੁੱਟੜੀਆਂ। ਇਹ ਆਤਮਾ ਜੈ ਤੇ ਉਪਜੀ ਤੈ ਮਿਲੀ, ਪਰ ਇਹ ਹਰ ਵੇਲੇ ਜਦੋਂ ਪਰਮੇਸ਼ਰ ਦੀ ਯਾਦ ਅੰਦਰ ਹੈ ਨਾ, ਇਹ ਫਿਰ ਔੜਕ ਨੂੰ ਥਾਏ ਪੈ ਜਾਂਦੀ ਹੈ, ਘਾਲ ਗੁਰੂ ਪਵਾਉਂਦਾ, ਪਰਮੇਸ਼ਰ ਦੇ ਦਰ ਪ੍ਰਵਾਨ ਚੜ੍ਹਦੀ ਹੈ। ਇਹ ਆਤਮਾ ਜਿੱਥੋਂ ਵਿਛੜੀ ਸੀ ਨਾ ਕਿਰਤ ਕਰਮ ਕੇ ਵਿਛੜੇ ਕਰਮਾਂ ਦਾ ਕਰਕੇ, ਇਹ ਫਿਰ ਉੱਥੇ ਜਾ ਕੇ ਇਸ ਦਾ ਮਿਲਾਪ ਸਮਾਈ ਹੋ ਜਾਂਦੀ ਹੈ। ਸੱਚੀ ਪ੍ਰੀਤ ਸਮਾਓ, ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਹੈ, ਸਨੇਹ ਸੱਚਾ, ਪ੍ਰੇਮ ਸੱਚਾ, ਸਮਾਈ ਉਹਨਾਂ ਦੀ ਹੁੰਦੀ ਹੈ। ਕਰ ਗਹਿਲੀਨੀ ਪਾਰ ਬ੍ਰਹਮ, ਜਿਨ੍ਹਾਂ ਨੂੰ ਫਿਰ ਪਰਿਪੂਰਨ ਪਰਮਾਤਮਾ ਨੇ ਹੱਥ ਦੇ ਕੇ ਆਪ ਆਪਣੇ ਵਿੱਚ ਅਭੇਦ ਕਰ ਲਿਆ। ਬਾਹੁਰ ਨਾ ਵਿਛੜਿਆ, ਉਹਨਾਂ ਆਤਮਾਵਾਂ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਵੀ ਉਹ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਪੈਣਗੇ। ਕਿਉਂ? ਕਿਉਂਕਿ ਪਰਮੇਸ਼ਰ ਨੇ ਆਪ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਅਭੇਦਤਾ ਰੂਪੀ ਰਹਿਮਤ ਬਖਸ਼ਿਸ਼ ਪਾ ਦਿੱਤੀ ਹੈ। ਬਾਹਰ ਜਾਉ ਲੱਖ ਬੀਰੀਆ, ਅਸੀਂ ਲੱਖਾਂ ਵਾਰ ਵਾਰ ਨੇ ਬਲਹਾਰ ਨੇ ਜਾਂਦੇ ਹਾਂ। ਹਰ ਸੱਜਣ ਅਗਮ ਅਗਾਹੋ, ਪਰਿਪੂਰਨ ਪਰਮਾਤਮਾ ਜੋ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੇ ਸਾਡੀ ਸਮਝ ਤੋਂ ਪਰੇ ਹੈ। ਸਰਨ ਪਈ ਨਾਰਾਇਣਾ, ਔੜਕ ਨੂੰ ਉਹ ਲੱਜਾ ਰੱਖਦਾ, ਉਸ ਨੂੰ ਤਰਸਾਉਂਦਾ, ਉਹ ਦਇਆ ਕਰਦਾ ਹੈ। ਨਾਨਕ ਦਰ ਪਈਆ, ਉਹਨਾਂ ਤੇ ਜੀ ਜਿਹੜੇ ਉਸ ਦੇ ਦਰ ਤੇ ਢਹੇ ਪੈਂਦੇ ਆ ਜੀ, ਡਿੱਗੇ ਰਹਿੰਦੇ ਆ ਨਾ, ਇਹ ਡਿੱਗੇ ਰਹਿਣਾ, ਇਹ ਨਿਤਨੇਮ ਕਰਨਾ ਡਿੱਗੇ ਹੀ ਰਹਿਣਾ ਜੀ, ਸੇਵਾ ਕਰਨੀ ਡਿੱਗੇ ਹੀ ਰਹਿਣਾ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਰਾਮਦਾਸ ਦੇ ਦਰ ਤੇ ਆਉਣਾ, ਇਹ ਡਿੱਗੇ ਹੀ ਰਹਿਣਾ। ਤੇ ਡਿੱਗੇ ਡਿੱਗੇ ਨੂੰ ਔੜਕ ਨੂੰ ਫਿਰ ਉਹ ਚੁੱਕ ਕੇ ਗਲ ਨਾਲ ਲਾ ਲੈਂਦਾ ਹੈ। ਪੋਖ ਸੁਹੰਦਾ ਸਰਬ ਸੁਖ, ਉਹਦਾ ਮਹੀਨਾ ਉਹਨਾਂ ਵਾਸਤੇ ਸ਼ੋਭਨੀਕ ਸੋਹਣਾ ਤੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਜਿਸ ਬਖਸ਼ੇ ਵੀ ਪਰਵਾਹੋ, ਉਹਨਾਂ ਨੂੰ ਉਹ ਪਰਮੇਸ਼ਰ ਬਖਸ਼ ਦਿੰਦਾ। ਅਸੀਂ ਆਪਣੇ ਗੁਨਾਹ ਖੁਦ ਨਹੀਂ ਬਖਸ਼ਾ ਸਕਦੇ, ਅਸੀਂ ਤੇ ਕੇਵਲ ਉਹਦੀ ਯਾਦ ਵਿੱਚ ਜੁੜਨਾ। ਬਖਸ਼ੇ ਉਦੋਂ ਜਾਵਾਂਗੇ ਜਦੋਂ ਉਹ ਬਖਸ਼ੇਗਾ। ਪਰ ਔੜਕ ਨੂੰ ਉਹ ਦਰ ਪਾਇਆ ਦੀ ਡਿੱਗਿਆਂ ਦੀ ਲਾਜ ਰੱਖਦਾ। ਸਰਮ ਪਈ ਨਾਰਾਇਣ, ਗੁਰੂ ਕਿਰਪਾ ਕਰੇ ਅਸੀਂ ਵੀ ਉਸ ਦੇ ਦਰ ਤੇ ਬਖਸ਼ੇ ਜਾਈਏ। ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ, ਭਗਤ ਜੀ ਦੇ ਜੀਵਨ ਦੀ, ਪੋਹ ਦੇ ਮਹੀਨੇ ਦੇ ਉਪਦੇਸ਼ ਦੀ ਵਿਚਾਰ ਕਰਦੇ ਹਾਂ। ਲੱਖਾਂ ਭੁੱਲਾਂ ਜੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਮੰਦਾ ਜੀ, ਲੱਖਾਂ ਭੁੱਲਾਂ ਹੋ ਜਾਂਦੀਆਂ, ਭੁੱਲਾਂ ਮੇਰੀਆਂ। ਮੇਰੀ ਝੋਲੀ ਵਿੱਚ ਪਾ ਦਿਓ। ਉਪਦੇਸ਼ ਗੁਰੂ ਦਾ ਤੁਸੀਂ ਵੀ ਗ੍ਰਹਿਣ ਕਰਿਓ, ਅਰਦਾਸ ਕਰਿਓ, ਮੈਂ ਵੀ ਗ੍ਰਹਿਣ ਕਰ ਲਵਾਂ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਰਮ ਪਾਈ ਨਾਰਾਇਣ, ਨਾਨਕ ਦਰ ਪਾਈਆ, ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ।